साथ संगत आपने उन तक गुरुवाणी देखी चंदा और विचारों का लाभ उठाया और थोड़ा जा सुना किसने भी सफला करो शबलिक बोल के रचना तरह सफला करनी खेचल कराया करो। पहले दास बोलिया करेगा फिर सारे भाई तीसरे पासे सब बीबिया गज बज के बोलन की खेचल कराया करो।
मेरे खाने भारे पर जी तू मेरे खाने भारे Thank you.
ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਸ਼ਰਧਾ ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਇਹਨਾਂ ਤਿੰਨਾਂ ਸਾਧਨਾਂ ਨੂੰ ਸਨਮੁਖ ਰੱਖੋ। ਇਹਨਾਂ ਦੇ ਅਨੁਸਾਰ ਹਰੀ ਕੀਰਤਨ ਕੋ ਸੁਣੋ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਧਿਆਨ ਦੇ ਕੇ ਸੁਣ ਕੇ ਜੀਵਨ ਸਫਲਾ ਕਰੋ। ਦੁਨੀਆਂ ਦੇ ਵਿੱਚ ਹਰ ਇਨਸਾਨ ਸੁਖ ਚਾਹੁੰਦਾ। ਜੋ ਕੋਈ ਵੀ ਕਰਤੱਵ ਕਰਦਾ ਹੈ ਠੀਕ ਜਾਂ ਗਲਤ ਨਿਸ਼ਾਨਾ ਸੁਖ ਹੁੰਦਾ। ਕਈ ਸੁਖ ਦੀ ਇੱਛਾ ਰੱਖਣ ਵਾਲੇ ਆਪਣੇ ਧਨ ਸਰੀਰਕ ਬਲ ਔਰ ਆਚਰਣ ਲੋਕ ਪ੍ਰਲੋਕ ਦੋਨਾਂ ਨੂੰ ਵਿਗਾੜ ਦਿੰਦੇ। ਨਿਸ਼ਾਨਾ ਉਹਨਾਂ ਦਾ ਵੀ ਸੁਖੀ ਹੁੰਦਾ ਪਰ ਸੁਖ ਦੇ ਦੇਵਤਾ ਦੇ ਦਰਸ਼ਨ ਕਰਤੀ ਕਿਸੇ ਨੂੰ ਹੋਏ। ਕਿਉਂ? ਵਸਤੂ ਜਿੱਥੇ ਹੁੰਦੀ ਹੈ ਉੱਥੋਂ ਹੀ ਲੱਭਦੀ ਹੈ। ਜਿੱਥੇ ਹੋਵੇ ਨਾ ਢੂੰਡ ਹੋਰ ਥਾਂ ਕੀਤੀ ਜਾਵੇ ਵਸਤੂ ਲੱਭਿਆ ਨਹੀਂ ਕਰਦੀ। ਸੁਖ ਹਰ ਇਨਸਾਨ ਦੇ ਅੰਦਰ ਹੈ। ਸੁਖ ਸਰੂਪ ਹੈ ਵਾਹਿਗੁਰੂ। ਉਹਦਾ ਸਰੂਪ ਹੀ ਸੁਖ ਹੈ। ਉਹਦੇ ਵਿੱਚ ਕਿਸੇ ਕਿਸਮ ਦੇ ਦੁੱਖ ਦਾ ਨਾਮ ਨਿਸ਼ਾਨ ਹੀ ਨਹੀਂ। ਉਹ ਹਰ ਇੱਕ ਦੇ ਅੰਦਰ ਵਸਦਾ ਹੈ। ਉਸਦੇ ਨਾਲ ਬਾਹਰੋਂ ਬਿਰਤੀ ਨੂੰ ਰੋਕ ਕੇ ਜੋੜਨਾ ਹੈ। ਜੋ ਉਸ ਨਾਲ ਬਿਰਤੀ ਜੁੜੇਗੀ ਅੰਦਰੋਂ ਹੀ ਸੁਖ ਦੀ ਪ੍ਰਾਪਤੀ ਹੋਣੀ ਹੈ। ਪਰ ਇਹ ਗਲਤੀ ਨਾਲ ਬਾਹਰੋਂ ਘੁੰਡ ਰਿਹਾ ਹੈ। ਇੱਕ ਦ੍ਰਿਸ਼ਟਾਂਤ ਮਿਸਾਲ ਦਾ ਧਿਆਨ ਦੇ ਕੇ ਸੁਣੋ। ਇੱਕ ਕੋਈ ਰਾਜਕੁਮਾਰ ਜਿਸਦੀ ਸ਼ਾਦੀ ਕਿਸੇ ਹੋਰ ਰਾਜਕੁਮਾਰੀਆਂ ਹੁੰਦੀ ਹੈ, ਉਸ ਲੜਕੀ ਨੂੰ ਆਪਣੇ ਪੇਕੇ ਵੱਲੋਂ ਇੱਕ ਬੜਾ ਬੇਕੀਮਤ ਹਾਰ ਮਿਲਿਆ, ਜਿਸ ਨੂੰ ਹਰ ਵਕਤ ਗਲੇ ਵਿੱਚ ਪਹਿਨ ਕੇ ਰੱਖਦੀ ਹੈ। ਮਾਨੋ ਉਸਦਾ ਜੀਵਨ ਹੈ। ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ, ਉਸਨੇ ਇਸ਼ਨਾਨ ਵਗੈਰਾ ਕਰਨ ਵਾਸਤੇ ਉਸ ਹਾਰ ਨੂੰ ਆਪਣੇ ਗਲ ਵਿੱਚੋਂ ਉਤਾਰਿਆ। ਗੁਸਲਖਾਨੇ ਦੇ ਬਾਹਰ ਇੱਕ ਖੁੰਟੀ ਸੀ, ਉਸਦੇ ਉੱਪਰ ਟੰਗ ਦਿੱਤਾ। ਆਪ ਇਸ਼ਨਾਨ ਵਾਸਤੇ ਗੁਸਲਖਾਨੇ ਪ੍ਰਵੇਸ਼ ਕੀਤਾ। ਇਲ ਦੀ ਨਿਗਾਹ ਬਹੁਤ ਤੇਜ਼ ਹੁੰਦੀ ਹੈ। ਦੂਰੋਂ ਇਲਨੇ ਦੇਖਿਆ, ਦੇਖ ਕੇ ਜ਼ੋਰ ਦੀ ਆਈ ਚਪੱਟਾ ਮਾਰ ਕੇ ਉਸ ਹਾਰ ਨੂੰ ਆਪਣੇ ਪੰਜੇ ਵਿੱਚ ਪਕੜ ਕੇ ਲੈ ਜਾਂਦੀ। ਉਸਦਾ ਆਲਣਾ ਇੱਕ ਜੰਗਲ ਵਿੱਚ ਪੁਰਾਣਾ ਬਹੁਤ ਸੀ ਔਰ ਪੁਰਾਣਾ ਛੱਪੜ ਸੀ। ਉਸ ਬਹੁਤ ਦੇ ਉੱਪਰ ਉਸਦਾ ਆਲਣਾ ਸੀ। ਉਸ ਆਲਣੇ ਵਿੱਚ ਰੱਖ ਦਿੱਤਾ, ਜਿਸਦਾ ਥੋੜਾ ਜਿਹਾ ਹਿੱਸਾ ਆਲਣੇ ਤੋਂ ਨੀਚੇ ਲਟਕਦਾ ਰਹਿ ਗਿਆ। ਜਿਸਦਾ ਅਕਸ ਟਿਕੇ ਔਰ ਸਾਫ ਪਾਣੀ ਵਿੱਚ ਬਿਲਕੁਲ ਠੀਕ ਠੀਕ ਨਜ਼ਰ ਆਉਂਦਾ ਸੀ। ਇੱਧਰ ਕੁਛ ਦੇਰ ਤੋਂ ਬਾਅਦ ਉਸ ਰਾਜਕੁਮਾਰੀ ਨੇ ਆਪਣੇ ਵਸਤਰ ਵਗੈਰਾ ਪਹਿਨ ਕੇ ਜਦੋਂ ਆਪਣੇ ਗਲ ਵੱਲ ਨਿਗਾਹ ਮਾਰੀ, ਹਾਰ ਨਾ ਦੇਖਿਆ, ਚਿੱਤਰੂ ਬੜੀ ਉਦਾਸੀ ਹੋਈ। ਢੂੰਡਣਾ ਸ਼ੁਰੂ ਕੀਤਾ, ਰਾਜ ਮਹਿਲਾਂ ਵਿੱਚ ਬੜਾ ਢੂੰਡਿਆ ਲੇਕਿਨ ਹਾਰ ਨਾ ਲੱਭਿਆ। ਚਿੱਤਰੂ ਬਹੁਤ ਉਦਾਸੀ ਹੋ ਗਈ। ਰਾਜਾ ਦੇ ਬਾਹਰੋਂ ਆਉਣ ਤੇ ਉਸਨੇ ਆਪਣਾ ਦੁੱਖ ਜ਼ਾਹਰ ਕੀਤਾ, ਮੇਰਾ ਹਾਰ ਗੁਆਚ ਗਿਆ। ਰਾਜਾ ਕਹਿਣ ਲੱਗਾ, ਕੋਈ ਗੱਲ ਨਹੀਂ, ਸ਼ੋਕ ਦਾ ਪਰਿਤਿਆਗ ਕਰੋ, ਹੁਣੀ ਮੈਂ ਸ਼ਹਿਰ ਵੀ ਡੋਂਡੀ ਪਰਵਾ ਦਿੰਦਾ, ਜਿੱਥੇ ਕਿਤੇ ਹੋਏਗਾ ਲੱਭ ਜਾਏਗਾ। ਸ਼ਹਿਰ ਵੀ ਡੋਂਡੀ ਫਰਵਾ ਦਿੱਤੀ, ਮਹਾਰਾਜ ਦਾ ਹਾਲ ਗਵਾਚ ਗਿਆ। ਜੇ ਕਿਸੇ ਨੂੰ ਲੱਭੇ ਲਿਆ ਕੇ ਦੇ ਗਏ, ਉਸਨੂੰ ਕਈ ਹਜ਼ਾਰ ਰੁਪਏ ਇਨਾਮ ਮਿਲੇ। ਸਭ ਦੇ ਕੰਨਾਂ ਵਿੱਚ ਆਵਾਜ਼ ਪਹੁੰਚੀ। ਕਈ ਦਿਨ ਗੁਜ਼ਰ ਗਏ ਪਰ ਅਜੇ ਤੱਕ ਉਹਾਰ ਕਿਸੇ ਨੇ ਨਹੀਂ ਲਿਆ ਕੇ ਦਿੱਤਾ। ਫਿਰ ਰਾਣੀ ਨੇ ਕਿਹਾ, ਮੇਰੇ ਹਾਰ ਦਾ ਕੁਛ ਪਤਾ ਨਹੀਂ ਲੱਗਾ ਅਜੇ ਤੱਕ। ਰਾਜਾ ਨੇ ਫਿਰ ਡੋਂਡੀ ਫਰਵਾਈ, ਰਾਣੀ ਦਾ ਹਾਰ ਗਵਾਚ ਗਿਆ, ਜੇ ਕੋਈ ਦੱਸ ਵੀ ਦੇਵੇ ਨਾ ਲਿਆ ਸਕੇ, ਅਸੀਂ ਖੁਦ ਉੱਥੋਂ ਢੂੰਡ ਕਰਵਾ ਲਵਾਂਗੇ, ਉਸਨੂੰ ਵੀ 1000 ਰੁਪਏ ਇਨਾਮ ਮਿਲੇਗਾ। ਇਹ ਡੋਂਡੀ ਵੀ ਸਭ ਨੇ ਸੁਣੀ। ਉਸ ਸ਼ਹਿਰ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਉਸਦਾ ਕੰਮ ਕੀ ਸੀ? ਸਵੇਰੇ ਘਰੋਂ ਨਿਕਲ ਜਾਣਾ, ਜੰਗਲ ਵਿੱਚ ਲੱਕੜਾਂ ਦੀ ਭਰੀ ਇਕੱਠੀ ਕਰਨੀ, ਸ਼ਹਿਰ ਵਿੱਚ ਆ ਕੇ ਵੇਚਣੀ, ਉਸਦੇ 5-4 ਰੁਪਏ ਵਟਣੇ, ਘਰ ਦਾ ਗੁਜ਼ਾਰਾ ਚਲਾਉਣਾ। ਉਸਦੇ ਕੰਨ ਵਿੱਚ ਵੀ ਆਵਾਜ਼ ਪੈ ਚੁੱਕੀ ਸੀ। ਇੱਕ ਦਿਨ ਕੁਦਰਤੀ ਉਹ ਸਿਰ ਤੇ ਲੱਕੜਾਂ ਦੀ ਭਰੀ ਲਈ ਆ ਰਿਹਾ ਹੈ। ਉੱਥੇ ਪਹੁੰਚ ਗਿਆ ਉਸ ਛੱਪੜ ਦੇ ਕਿਨਾਰੇ ਜਿੱਥੇ ਬਹੁਤ ਦਾ ਦਰਖਤ ਸੀ। ਉਸਦੀ ਛਾਂ ਦੇ ਵਿੱਚ ਗਰਮੀ ਦੇ ਕਾਰਨ ਉਸਨੇ ਲੱਕੜਾਂ ਦੀ ਭਰੀ ਸਿੱਟ ਦਿੱਤੀ, ਬੈਠ ਗਿਆ। ਮੂੰਹ ਹੈ ਛੱਪੜ ਵੱਲ, ਪਾਣੀ ਸਾਫ਼ ਔਰ ਟਿਕਿਆ ਹੋਣ ਕਰਕੇ ਜੋ ਹਿੱਸਾ ਹਾਲ ਦਾ ਆਲਣੇ ਦੇ ਨੀਚੇ ਲਟਕਦਾ ਸੀ, ਉਸਦਾ ਅਕਸ ਪਾਣੀ ਵਿੱਚ ਦਿਸਿਆ। ਦੇਖ ਕੇ ਬੜਾ ਖੁਸ਼ ਹੋਇਆ, ਛੱਪੜ ਵਿੱਚ ਹਾਰ ਪਿਆ ਹੋਇਆ ਹੈ, ਜਿਸ ਦੀ ਬਾਬਤ ਕਈ ਦਫ਼ਾ ਰਾਜੇ ਨੇ ਡੋਂਡੀ ਫਰਵਾਈ। ਜੇ ਮੈਂ ਅੱਜ ਲੱਭ ਕੇ ਇੱਥੋਂ ਕੱਢ ਕੇ ਲੈ ਜਾਵਾਂ, 1000 ਰੁਪਇਆ ਮੈਨੂੰ ਇਨਾਮ ਮਿਲੇਗਾ। ਉਸਨੇ ਚਾਟੀ ਬਸਤਰ ਉਤਾਰੇ, ਛੱਪੜ ਵਿੱਚ ਪ੍ਰਵੇਸ਼ ਕੀਤਾ। ਜਦੋਂ ਛੱਪੜ ਵਿੱਚ ਵੜਿਆ, ਚਿੱਕੜ ਹਿੱਲ ਗਿਆ। ਚਿੱਕੜ ਹਿੱਲਣ ਕਰਕੇ ਜੋ ਸਾਫ਼ ਔਰ ਟਿਕੇ ਪਾਣੀ ਵਿੱਚ ਹਾਰ ਦਾ ਅਕਸ ਡੀਂਘਾ ਸੀ, ਦਿਸਣ ਹਟ ਗਿਆ। ਕਿਉਂਕਿ ਅਕਸ ਤਾਂ ਸਾਫ਼ ਔਰ ਟਿਕੇ ਪਾਣੀ ਵਿੱਚ ਹੀ ਪੈਣਾ ਹੈ। ਬੜਾ ਢੂੰਡਿਆ, ਚਿੱਕੜ ਮਧਿਆ, ਗਾਰਾ ਮਧਿਆ, ਹਾਰ ਨਹੀਂ ਲੱਗਿਆ। ਅਸੀਂ ਸੋਚਿਆ, ਅੱਛਾ ਕੱਲ ਢੂੰਡਾਂਗੇ। ਘਰ ਚਲਾ ਗਿਆ, ਲੱਕੜਾਂ ਵੇਚ ਕੇ ਜਦੋਂ ਘਰ ਪਹੁੰਚਿਆ, ਸਰੀਰ ਨੂੰ ਚਿੱਕੜ ਮਿੱਟੀ ਲੱਗੀ। ਦੇਖ ਕੇ ਉਸਦੇ ਘਰ ਵਾਲੀ ਨੇ ਪੁੱਛਿਆ ਕੀ ਹਾਲਤ। ਸਾਰੀ ਗੱਲ ਦੱਸੀ, ਕਹਿਣ ਲੱਗਾ, ਮੈਨੂੰ ਅੱਜ ਉਸ ਹਾਰ ਦਾ ਪਤਾ ਲੱਗਿਆ, ਹੁਣ ਕਰਕੇ ਮੇਰੇ ਸਰੀਰ ਨੂੰ ਚਿੱਕੜ ਲੱਗਿਆ ਹੈ ਉਸ ਛੱਪੜੇ ਵਿੱਚ। ਕੱਲ ਨੂੰ ਮੈਂ ਸਿੱਧਾ ਉੱਥੇ ਜਾਵਾਂਗਾ, ਲੱਕੜਾਂ ਚੁੰਗਣ ਨਹੀਂ ਜਾਵਾਂਗਾ, ਹਾਰ ਲਿਆਵਾਂਗਾ, ਲੱਭ ਕੇ 1000 ਰੁਪਏ ਇਨਾਮ ਮਿਲ ਜਾਏਗਾ। ਖੈਰ, ਦੂਸਰੇ ਦਿਨ ਉਹ ਸਿੱਧਾ ਛੱਪੜ ਤੇ ਪਹੁੰਚਦਾ। ਰਾਤ ਦੇ ਵਕਤ ਪਾਣੀ ਟਿਕ ਗਿਆ, ਸਾਫ਼ ਸੀ, ਉਸਦੇ ਵਿੱਚ ਅਕਸ ਜਿਉਂ ਕਿਤੇ ਨਜ਼ਰ ਆਉਂਦਾ ਸੀ। ਕਿਨਾਰੇ ਖੜ ਕੇ ਦੇਖਿਆ ਵੀ ਸਾਹਮਣੇ ਹਾਰ ਪਿਆ ਹੋਇਆ। ਝੱਟ ਹੀ ਛੱਪੜ ਵਿੱਚ ਪ੍ਰਵੇਸ਼ ਕੀਤਾ, ਹਾਰ ਦੀ ਢੂੰਡ ਵਿੱਚ ਚਿੱਕੜ ਚੁੱਕਣ ਮਧਿਆ। ਲੇਕਿਨ ਜਦ ਛੱਪੜ ਚ ਪ੍ਰਵੇਸ਼ ਕੀਤਾ, ਪਾਣੀ ਨੇ ਹਿੱਲ ਜਾਣਾ ਸੀ, ਗਿਰਨ ਕਰਕੇ ਸਾਫ਼ ਔਰ ਟਿਕੇ ਪਾਣੀ ਵਿੱਚ ਜੋ ਅਕਸ ਦੀਂਦਾ ਸੀ ਉਹ ਦਿਸਣ ਹਟ ਜਾਣਾ ਸੀ, ਹਟ ਗਿਆ। ਬੜੀ ਦੇਰ ਚਿੱਕਣ ਮਧਿਆ, ਲੇਕਿਨ ਹਾਰ ਨਾ ਲੱਗਾ, ਘਰ ਆ ਗਿਆ। ਇਸੀ ਤਰ੍ਹਾਂ ਰੋਜ਼ ਉੱਥੇ ਜਾਂਦਾ ਹੈ, ਜਦੋਂ ਜਾਂਦਾ ਹੈ ਉਸਦਾ ਅਕਸ ਡੀਂਘਾ ਹੈ, ਜਿਵੇਂ ਕਿ ਤਿਉਂ ਹਾਰ ਨਜ਼ਰ ਆਉਂਦਾ। ਜਦੋਂ ਝੂਨਾ ਲੱਗਦਾ ਹੈ, ਚਿੱਕੜ ਹਿੱਲਣ ਕਰਕੇ ਉਹ ਅਕਸ ਦਿਸਣੋਂ ਹਟ ਜਾਂਦਾ, ਕਿਉਂ ਢੂੰਡ ਗਲਤ ਸੀ। ਜਿੱਥੇ ਅਕਸ ਪੈਂਦਾ ਸੀ ਸਿਰਫ ਉੱਥੇ ਢੂੰਡਦਾ ਸੀ। ਇਸੀ ਤਰ੍ਹਾਂ ਰੋਜ਼ ਕਰਦਾ ਰਿਹਾ, ਪਰ ਹੈਰਾਨ ਹੋ ਗਿਆ ਵੀ ਹਾਰ ਹੈ ਇੱਥੇ। ਜਦੋਂ ਢੂੰਡਣ ਲੱਗਦਾ, ਪਤਾ ਨੀ ਕਿਦਨ ਨੂੰ ਗੁੰਮ ਹੋ ਜਾਂਦਾ ਹੈ। ਗੱਲ ਕੀ ਹੈ? ਫਿਰ ਗੱਲ ਯਾਦ ਆਈ, ਰਾਜਾ ਨੇ ਇਹ ਵੀ ਡੋਂਡੀ ਫਰਵਾਈ ਸੀ, ਜੇ ਕੋਈ ਦੱਸ ਵੀ ਦੇਵੇ ਹਾਰ ਕਿੱਥੇ ਹੈ, ਉਸਨੂੰ ਬੜਾ ਇਨਾਮ ਦਿੱਤਾ ਜਾਏਗਾ। ਉਸਨੇ ਸੋਚਿਆ, ਚਲੋ ਮੇਰੇ ਹੱਥ ਤਾਂ ਉਹਦਾ ਨਹੀਂ ਦਸੀ ਦਿੰਦੇ ਹਾਂ। ਪਹੁੰਚਿਆ ਰਾਜ ਦਰਬਾਰ, ਜਾ ਕੇ ਦਰਬਾਰ ਨੂੰ ਕਿਹਾ, ਬੋਲੋ ਜਾ ਕੇ ਰਾਜਾ ਜੀ ਨੂੰ, ਮੈਂ ਉਸਦੀ ਰਾਣੀ ਦੇ ਹਾਲ ਨੂੰ ਦੱਸਣ ਵਾਸਤੇ ਆਇਆ ਹਾਂ, ਮੈਨੂੰ ਅੱਗੇ ਬੁਲਾ ਕੇ ਪੁੱਛਿਆ ਜਾਏ। ਬੁਲਾ ਲਿਆ, ਰਾਜਾ ਨੇ ਕਿਹਾ ਦੱਸ ਕਿੱਥੇ ਹੈ। ਉਹ ਕਹਿੰਦੇ ਸਰਕਾਰ ਮੇਰੇ ਨਾਲ ਕੋਈ ਮੋਹਤਵਾਰ ਆਦਮੀ ਭੇਜੋ, ਮੈਂ ਉਸਨੂੰ ਹਾਰ ਦਿਖਾ ਦਿਆਂਗਾ, ਅੱਗੇ ਘੁੰਡ ਲੈਣਾ, ਉੱਥੋਂ ਕੱਢ ਲਿਆਉਣਾ, ਤੁਹਾਡੀ ਆਪਣੀ ਹਿੰਮਤ ਹੋਵੇਗੀ। ਖਾਸ ਕੋਈ ਮੋਹਤਵਾਰ ਬੰਦਾ ਭੇਜ ਦਿੱਤਾ, ਉਸਨੇ ਕਿਨਾਰੇ ਖੜ ਕੇ ਕਿਉਂਕਿ ਟਿਕਿਆ ਸਾਹਿਬ ਪਾਣੀ ਜੀ ਕਹਿਣਾ, ਉਹ ਦੇਖੋ ਹਾਰ ਪਿਆ, ਅੱਛੀ ਤਾਂ ਦੇਖ ਲਓ ਭਾਅ ਪਿਆ ਹੋਇਆ ਹੈ, ਇਨਾਮ ਮੈਨੂੰ ਦਵਾ ਦੋ ਜਿੰਨਾ ਰੱਖਿਆ, ਬਾਕੀ ਢੂੰਡੋ ਤੁਸੀਂ। ਉਸਨੂੰ ਇਨਾਮ ਦਵਾ ਦਿੱਤਾ। ਉਸਨੇ ਜਾ ਕੇ ਰਾਜਾ ਨੂੰ ਕਹਿ ਦਿੱਤਾ, ਸਰਕਾਰ ਖਲਾਂ ਛੱਪੜ ਵਿੱਚ ਹਾਰ ਮੈਂ ਦੇ ਕੇ ਆਇਆ ਹਾਂ, ਹੁਣ ਢੂੰਡ ਕਰ ਲੈਣੀ ਆਪਣੀ ਹਿੰਮਤ, ਇਸਨੂੰ ਇਨਾਮ ਦੇ ਦੋ ਗਰੀਬ ਨੂੰ। ਇਨਾਮ ਦੇ ਦਿੱਤਾ ਜਿੰਨਾ ਰੱਖਿਆ ਸੀ। ਸਵਯੰ ਉਹਨਾਂ ਦੀ ਢੂੰਡ ਵੀ ਉਹੀ ਜੀ ਜਿਹੀ ਉਹਦੀ ਸੀ। ਖਾਸ ਮੋਤ ਬੰਦੇ ਰਾਜਾ ਦੀ ਢੂੰਡਦੇ ਰਹੇ, ਜਦੋਂ ਛੱਪੜ ਚ ਵੜਨ ਚਿੱਕੜ ਹਿੱਲ ਜਾਏ, ਹਰ ਅਕਸ ਗੁੰਮ ਹੋ ਜਾਏ, ਜੋ ਕਿ ਸਾਫ ਟਿੱਕੇ ਪਾਣੀ ਵਿੱਚ ਨੀਂਦਾ ਸੀ। ਇਸੀ ਤਰ੍ਹਾਂ ਹੋਰ ਬੰਦਾ ਭੇਜਿਆ, ਹੋਰ ਭੇਜਿਆ, ਹੋਰ ਭੇਜਿਆ, ਹੈਰਾਨ ਹੋ ਗਏ ਸਾਰੇ ਵੀ, ਜਿਸ ਵਕਤ ਆਉਂਦੇ ਹਾਰ ਇੱਥੇ ਹੁੰਦਾ, ਢੂੰਡਦਿਆਂ ਪਤਾ ਨੀ ਕਿੱਧਰ ਗੁੰਮ ਹੋ ਜਾਂਦਾ। ਰਾਜਾ ਨੇ ਸੋਚਿਆ, ਮੈਂ ਕਿਉਂ ਨਾ ਕੋਸ਼ਿਸ਼ ਕਰਾਂ। ਅੱਜ ਸਾਰੇ ਅਲਕਾਰਾਂ ਦੇ ਸਮੇਤ ਰਾਜਾ ਵੀ ਆਇਆ। ਰਾਜਾ ਨੇ ਵੀ ਆਪਣੇ ਉਸੇ ਤਰ੍ਹਾਂ ਬਸਤਰ ਉਤਾਰ ਕੇ ਛੱਪੜ ਵਿੱਚ ਵੜ ਕੇ ਉਸਨੂੰ ਢੂੰਡਣ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਵੀ ਸਰੀਰ ਨੂੰ ਚਿੱਕੜ ਲੱਗਣ ਦੇ ਸਵਾਲ ਨੂੰ ਕੁਛ ਹੱਥ ਨਹੀਂ ਆਇਆ। ਸਿਉਂ ਜਦੋਂ ਢੂੰਡਦੇ ਨੂੰ ਛੱਪੜ ਚ ਵੜਦੇ ਨੂੰ ਪਾਣੀ ਮਿਲ ਜਾਂਦਾ ਹੈ, ਟਿਕੇ ਸਾਹਿਬ ਪਾਣੀ ਜੋ ਅਕਸ ਦੀਨਾ ਹੁੰਦਾ ਉਹ ਗੁੰਮ ਹੋ ਜਾਂਦਾ, ਫਿਰ ਬਹਿ ਜਾਂਦੇ ਹਨ, ਫਿਰ ਕੋਈ ਦੇਰ ਪਾਣੀ ਟਿਕਦਾ, ਫਿਰ ਢੂੰਡਦੇ ਹਨ, ਫਿਰ ਉਸੇ ਤਰ੍ਹਾਂ ਚਿੱਕੜੇ ਹਿੱਲ ਜਾਂਦਾ। ਇਸੀ ਤਰ੍ਹਾਂ ਬੈਠੇ ਹੋਏ ਹਨ, ਇੱਕ ਸਿਆਣਾ ਆਦਮੀ ਆ ਜਾਂਦਾ, ਪੁੱਛਦਾ ਕੀ ਗੱਲ ਹੈ, ਤੁਸੀਂ ਰਾਜਾ ਦੇ ਸਮੇਤ ਸਾਰੇ ਭੂਤ ਮੌਲੇ ਹੋ ਬੈਠੇ ਹੋ, ਕੀ ਹੋਇਆ ਤੁਹਾਨੂੰ? ਇੱਕ ਅਹਿਲਕਾਰ ਨੇ ਕਿਹਾ, ਕਹਿਣ ਲੱਗਾ, ਇੱਥੇ ਹਾਰ ਹੈ ਸਰਕਾਰ ਦੀ ਰਾਣੀ ਦਾ, ਬੜੀ ਦੇਰ ਦੇ ਢੂੰਡਦੇ ਹਾਂ, ਹੈ ਇੱਥੇ, ਜਦੋਂ ਆਉਂਦੇ ਹਾਂ ਇੱਥੇ ਹੁੰਦਾ ਹੈ, ਜਾਂ ਢੂੰਡਦੇ ਹਾਂ ਪਤਾ ਨੀ ਕਿੱਧਰ ਨੂੰ ਗੁੰਮ ਹੋ ਜਾਂਦਾ। ਕਹਿਣ ਲੱਗਾ, ਮੈਨੂੰ ਦਿਖਾਓ, ਬੈਠ ਜਾਓ, ਦਿਖਾ ਦਿੰਦੇ ਹਾਂ। ਉਹ ਬੈਠ ਗਿਆ। ਕੁਛ ਦੇਰ ਵਿੱਚ ਪਾਣੀ ਦੇ ਨੀਚੇ ਉਹ ਚਿੱਕੜ ਸੀ ਜੰਮ ਗਿਆ, ਸਾਫ਼ ਪਾਣੀ ਸੀ, ਉੱਪਰ ਪਾਣੀ ਟਿੱਕ ਗਿਆ, ਟਿੱਕੇ ਸਾਫ਼ ਪਾਣੀ ਦੇ ਵਿੱਚ ਉਸਦਾ ਅਕਸ ਦਿਸਣ ਲੱਗ ਪਿਆ। ਕਹਿਣ ਲੱਗਾ, ਆਓ ਦੇਖੋ, ਉਹ ਹਾਰ ਪਿਆ, ਹੈ ਇੱਥੇ, ਅਸੀਂ ਬੜੀ ਦੇਰ ਦੇ ਢੂੰਡਦੇ ਹਾਂ ਪਰ ਲੱਭਦਾ ਨਹੀਂ ਹੈ। ਇਹ ਸੁਣ ਕੇ ਉਸਨੇ ਸੋਚਿਆ, ਸਾਰੀ ਬੁੱਧ ਰਾਜਾ ਦੇ ਸਮੇਤ ਸਾਰੇ ਬੇਸਮਝਦੀ ਨੇ ਹਨ, ਕਿਸੇ ਨੂੰ ਵੀ ਅਕਲ ਨਹੀਂ ਪ੍ਰਤੀਤ ਹੁੰਦੀ ਇੱਥੇ, ਭਾਵੇਂ ਰਾਜਾ ਤੇ ਹਲਕਾਰ ਹਨ। ਉਹ ਕਹਿਣ ਲੱਗਾ, ਜੇਕਰ ਤੁਹਾਨੂੰ ਮੈਂ ਤੁਹਾਡਾ ਹਾਰ ਲੱਭਦੀ ਹਾਂ, ਫਿਰ ਬੜੀ ਮਿਹਰਬਾਨੀ ਹੋਵੇ, ਬੜੀ ਕਿਰਪਾ ਹੋਵੇ। ਸਾਰਿਆਂ ਉਸਨੇ ਝੱਟ ਹੀ ਦਰਖਤ ਦੇ ਉੱਪਰ ਚੜ੍ਹ ਕੇ ਜਿਸ ਆਲਣੇ ਦੇ ਵਿੱਚ ਹਾਰ ਪਿਆ ਹੋਇਆ ਸੀ ਉੱਥੋਂ ਉਤਾਰ ਕੇ ਕੱਢ ਕੇ ਰਾਜਾ ਦੇ ਅੱਗੇ ਲਿਆ ਰੱਖਿਆ। ਇਹ ਦ੍ਰਿਸ਼ਟਾਂਤ ਹੈ, ਮਤਲਬ ਕਿ ਜਿਵੇਂ ਹਾਰ ਦੀ ਢੂੰਡ ਗਲਤ ਸੀ, ਅਸਲ ਮੈਨੇ ਵੀ ਜਿੱਥੇ ਹਾਰ ਪਿਆ ਹੋਇਆ ਸੀ ਉੱਥੇ ਨਹੀਂ ਸੀ ਢੂੰਡਿਆ ਜਾਂਦਾ, ਇਸ ਕਰਕੇ ਹਾਰ ਨਹੀਂ ਸੀ ਲੱਭਦਾ, ਇਤਨੀ ਦੇਰ ਖੇਚਲ ਕਰਦਿਆਂ ਨੂੰ ਹੋ ਗਈ ਸੀ। ਇਸੀ ਤਰ੍ਹਾਂ ਹੀ ਸਾਰੀ ਦੁਨੀਆਂ ਸੁੱਖ ਦੀ ਢੂੰਡ ਵਿੱਚ ਹੈ, ਸੁੱਖ ਨੂੰ ਉੱਥੇ ਢੂੰਡਦੇ ਹਨ ਜਿੱਥੇ ਸਿਰਫ ਸੁੱਖ ਦਾ ਅਕਸ਼ ਪੈਂਦਾ ਹੈ, ਸੁੱਖ ਸਰੂਪ ਹੈ ਵਾਹਿਗੁਰੂ। ਕਿਸੇ ਕਾਰਨ ਤੇ ਜਿੱਥੇ ਮਨ ਕੁਛ ਟਿਕ ਜਾਂਦਾ ਹੈ ਉੱਥੇ ਉਹਦਾ ਥੋੜਾ ਅਕਸ਼ ਪ੍ਰਤੀਤ ਹੋ ਜਾਂਦਾ ਹੈ, ਸਾਫ ਤੇ ਟਿਕੇ ਪਾਣੀਆਂ ਨੂੰ। ਜਦੋਂ ਮਨ ਹਿੱਲ ਜਾਂਦਾ ਹੈ ਅਕਸ਼ ਫਿਰ ਗੁੰਮ ਹੋ ਜਾਂਦਾ, ਉਹ ਚੀਜ਼ ਕਿਤੇ ਗਈ ਨਹੀਂ, ਉਹ ਉੱਥੇ ਦੀ ਉੱਥੇ ਹੀ ਹੈ, ਲੇਕਿਨ ਸਾਫ਼ ਔਰ ਟਿਕੇ ਮਨ ਵਿੱਚ ਉਸਦਾ ਅਕਸ਼ ਪੈਣਾ, ਯਾਨੀ ਉਸਦਾ ਦਰਸ਼ਨ ਹੋਣਾ ਹੈ, ਸੁੱਖ ਸਰੂਪ ਹੋਵੇ ਜ਼ਰੂਰ ਹੈ। ਇਸ ਵਾਸਤੇ ਹੀ ਕਹਿੰਦੇ ਸੁੱਖ ਔਰ ਕਿਤੇ ਨਹੀਂ, ਸੁੱਖ ਗੁਰੂ ਚਰਨੀ ਮਿਲਣਾ ਹੈ, ਗਲਤੀ ਨਾਲੇ ਹੋਰ ਤਾਂ ਢੂੰਡਦਾ ਹੈ। ਸੁੱਖ ਸਤਿਗੁਰ ਚਰਨੀ ਹੋਵਾ ਫੁੱਲਾਂ ਹੋਰ ਕਿਤੇ ਚਰਨੀ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਹੋਏ ਹਨ ਉਹ ਇੱਕ ਥਾਂ ਦੱਸਦੇ ਹਨ ਸ੍ਰੀ ਜੋ ਗੁਰੂ ਨਾਨਕ ਨੇ ਗੁਰ ਲੱਗੇ ਨਾ ਚਰਨੀ ਤ੍ਰਿਗਲੋਇਨ ਗੁਰਦਰਸ਼ ਬਿਨਾ ਪੇਖੇ ਪਰ ਤਰਨੀ ਤ੍ਰਿਗ ਸਭਨੇ ਉਪਦੇਸ਼ ਬਿਨਾ ਸੁਣ ਸੁਰਤ ਨਾ ਧਰਨੀ ਤ੍ਰਿਗਜੇ ਬਹਾਦੁਰ ਸ਼ਬਦ ਬਿਨਾ ਹੋਰ ਮੰਤਰ ਸਿਮਰਨੀ ਵਿਨਸੇ ਵਾ ਤ੍ਰਿਗਤ ਪੈਰ ਔਰ ਨੇਕਲ ਕਰਨੀ ਪੀਰ ਮਰੀਦਾਂ ਫਿਰ ਹਰੀ ਸੁਖ ਸਤਿਗੁਰ ਸ਼ਰਨ ਸੁਖ ਸਰੂਪ ਵਾਹਿਗੁਰੂ ਹੈ ਉਹ ਇਸਦੇ ਅੰਦਰ ਉਸਦੀ ਪ੍ਰਾਪਤੀ ਦੇ ਵਾਸਤੇ ਜੰਗਲਾਂ ਰੂਹੀਆਂ ਬੀਅਬਾਨਾਂ ਵਿੱਚ ਜਾਣ ਦੀ ਲੋੜ ਨਹੀਂ ਲੋੜ ਹੈ ਜੋ ਸੁਖ ਦੁੱਖ ਦਾ ਅਨੁਭਵ ਕਰਤਾ ਆਲਾ ਮਨ ਹੈ ਉਸਨੂੰ ਬਾਹਰੋਂ ਰੋ ਕੇ ਉਸ ਨਾਲ ਜੋੜਨ ਦੀ ਦੁਨੀਆਂ ਦੇ ਵਿੱਚ ਜਿੱਥੇ ਲੋਕ ਸੁਖ ਢੂੰਡਦੇ ਹਨ ਕੁਛ ਦੇਰ ਵਾਸਤੇ ਮਨ ਟਿਕਣ ਕਰਕੇ ਉਸਦਾ ਅਕਸ ਉੱਥੇ ਚਰਕਾ ਮਾਰ ਜਾਂਦਾ ਮਨ ਮੈਂ ਗਲਤੀ ਕਰਕੇ ਵੀ ਸੁਖ ਇੱਥੇ ਹੈ ਪਰ ਉਹੀ ਵਸਤੂ ਕੁਛ ਦੇਰ ਬਾਅਦ ਦੁੱਖ ਰੂਪ ਪ੍ਰਤੀਤ ਹੋਣ ਲੱਗ ਪੈਂਦੀ ਹਰ ਇਨਸਾਨ ਦੇ ਤਜਰਬੇ ਵਿੱਚ ਇਹ ਗੱਲਾਂ ਆਉਂਦੀਆਂ ਹਨ ਸਵਯੋਂ ਜੇ ਸੱਚਮੁੱਚੀ ਉਹ ਅਵਸਥਾ ਸੁਖ ਸਰੂਪ ਹੋਣ ਤਾਂ ਦੁੱਖ ਕਿਉਂ ਉਹਨਾਂ ਵਿੱਚ ਹੋਵੇ ਮਿਸਾਲ ਦੇ ਤੌਰ ਤੇ ਕਿਸੇ ਦਾ ਲੜਕਾ ਕਿਸੇ ਹੋਰ ਵਲੈਤ ਗਿਆ ਪਰ ਪਿਤਾ ਦਾ ਚਿੱਤ ਉਸਦੇ ਮਿਲਾਪ ਵਾਸਤੇ ਤੜਪ ਰਿਹਾ ਤ੍ਰਿਸ਼ਨਾਲੂ ਖਿੜਿਆ ਮਹਿਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰਦਾ ਸਵਯੋਂ ਦੁਖੀ ਹੈ ਕਿਉਂ ਉਹਦੇ ਚਿੱਤ ਵਿੱਚ ਆਪਣੇ ਪੁੱਤਰ ਦੇ ਮਿਲਣ ਦੀ ਲਾਲਸਾ ਤ੍ਰਿਸ਼ਨਾ ਲੱਗੀ ਹੋਈ ਤ੍ਰਿਸ਼ਨਾਲੂ ਮਨ ਹਮੇਸ਼ਾ ਦੁਖੀ ਹੁੰਦਾ ਹੁੰਦਾ ਖੈਰ ਕਿਸੇ ਕਾਰਨ ਤੇ ਅਚਨਚੇਤ ਬਿਨਾਂ ਦੱਸੇ ਉਹ ਆ ਜਾਂਦਾ ਹੈ ਜਦੋਂ ਸਾਹਮਣੇ ਆਇਆ ਆਪਣੇ ਪੁੱਤਰ ਨੂੰ ਵੇਖਿਆ ਕਿਤਨਾ ਸੁਖ ਹੋਇਆ ਕਿਤਨੀ ਖੁਸ਼ੀ ਹੋਈ ਬਹੁਤ ਹੈਰਾਨ ਹੋਇਆ ਫਿਰ ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਦੇ ਗੁਜ਼ਰਦੇ ਆਪਣੇ ਪੁੱਤਰ ਨਾਲ ਉਸਦਾ ਕਿਸੇ ਕਾਰਨ ਤੇ ਨਾਰਾਜ਼ਗੀ ਹੋ ਗਈ ਜਾਂ ਵਿਰੋਧ ਹੋ ਗਿਆ ਉਹੀ ਪੁੱਤਰ ਕਿਉਂ ਵਿਆਹ ਵਰਗਾ ਲੱਗਦਾ ਕਿ ਜੇ ਸੁਖ ਸਰੂਪ ਹੁੰਦਾ ਫਿਰ ਵੀ ਸੁਖ ਸਰੂਪ ਹੋਵੇ ਉਹ ਕਿਉਂ ਵਿਆਹ ਵਰਗਾ ਲੱਗਦਾ ਉਹ ਤਾਂ ਸੁਖ ਦਾ ਝਲਕ ਇਹਦੇ ਅੰਦਰੋਂ ਪਿਆ ਸੀ ਇਹਦਾ ਮਨ ਤ੍ਰਿਸ਼ਨਾ ਦਾ ਥੱਕਿਆ ਹੋਇਆ ਦੁਖੀ ਸੀ ਖਿੰਡਿਆ ਸੀ ਖਿੰਡਿਆ ਮੇਰਾ ਮਨ ਦੁਖੀ ਹੁੰਦਾ ਸ਼ਾਂਤ ਹੁੰਦਾ ਕਿਸੇ ਕਾਰਨ ਤੋਂ ਟਿਕ ਜਾਏ ਉੱਥੇ ਸੁਖ ਦਾ ਝਲਕ ਹੈ ਸੁਖ ਸਰੂਪ ਹੈ ਵਾਹਿਗੁਰੂ ਦੇ ਅੰਦਰ ਹੈ ਉਹਦਾ ਝਲਕ ਉੱਥੇ ਪੈ ਜਾਣਾ ਉਹਨੂੰ ਸੁਖ ਮੰਨਦਾ ਸੁਖ ਵਾਹਿਗੁਰੂ ਦਾ ਵੀ ਇਸ ਤਰੀਕੇ ਫਿਰ ਸੁਖ ਸਰੂਪ ਹੈ ਵਾਹਿਗੁਰੂ ਉਸਦੀ ਢੋਲ ਉਸਦਾ ਮਿਲਾਪ ਗੁਰੂ ਸ਼ਰਨ ਵਿੱਚ ਆ ਕੇ ਹੋਣਾ ਨਹੀਂ ਹੋਣਾ ਗੁਰੂ ਸ਼ਰਨ ਵਿੱਚ ਆ ਕੇ ਆਪਣੇ ਸਰੀਰ ਦੇ ਅੰਗ ਇਸ ਨੂੰ ਮਿਲੇ ਹੋਏ ਹਨ ਸਿਰ ਤੋਂ ਲਾ ਕੇ ਪੈਰਾਂ ਤੱਕ ਉਹਨਾਂ ਨੂੰ ਜਦੋਂ ਸੇਵਾ ਭਗਤੀ ਵਿੱਚ ਗੁਰੂ ਕਿਰਪਾ ਕਰਕੇ ਲਗਾਉਂਦਾ ਹੈ ਮਨ ਸ਼ੁੱਧ ਔਰ ਇਕਾਗਰ ਹੋਣ ਲੱਗਦਾ ਅੰਤਰਮੁਖ ਹੋਣ ਲੱਗਦਾ ਅੰਤਰਮੁਖ ਹੋਇਆ ਮਨ ਜਦ ਪੂਰਾ ਅੰਤਰਮੁਖ ਹੋ ਜਾਂਦਾ ਹੈ ਉਹ ਸੁਖ ਸਰੂਪ ਨਾਲ ਜੁੜਦਾ ਹੈ ਉਹ ਸੁਖ ਅੰਦਰੀ ਅਨੁਭਵ ਕਰਦਾ ਹੈ ਇਸ ਕਰਕੇ ਸੁਖ ਸਰੂਪ ਤਾਂ ਵਾਹਿਗੁਰੂ ਹੈ ਉਸਨੂੰ ਨਾਮ ਦੁਆਰਾ ਗੁਰੂ ਦੀ ਕਿਰਪਾ ਕਰਕੇ ਅੰਦਰੋਂ ਹੀ ਢੂੰਡਣਾ ਹੈ ਸਤਿਗੁਰ ਨਾਨਕ ਦੇਵ ਮਹਾਰਾਜ ਅੱਜ ਸਖਤ ਗਰਮੀ ਦਾ ਮੌਸਮ ਲੂਹਾਂ ਚੱਲਦੀਆਂ ਹਨ ਪਹਿਲੇ ਸਮੇਂ ਸਾਡੇ ਭਾਰਤ ਦੇਸ਼ ਦੇ ਵਿੱਚ ਬੜੀਆਂ ਬੜੀਆਂ ਕਾਲੀਆਂ ਬੋਲੀਆਂ ਅੰਧੇਰੀਆਂ ਆਇਆ ਕਰਦੀਆਂ ਸਨ ਕਿਉਂ ਜੰਗਲਾਤ ਬਹੁਤੇ ਹੁੰਦੇ ਸਨ ਪਾਣੀ ਥੋੜਾ ਸਵਯੋਂ ਆਪ ਜੀ ਸੰਗਰੂਰ ਦੇ ਪਾਸ ਜਿੱਥੇ ਨਾਨਕਾਣਾ ਸਾਹਿਬ ਗੁਰਦੁਆਰਾ ਹੈ ਉੱਥੇ ਗੁਰੂ ਜੀ ਘਣਾ ਜੰਗਲ ਸੀ ਬੈਠੇ ਸਨ ਮਰਦਾਨਾ ਕੀਰਤਨ ਕਰ ਚੁੱਕਾ ਅਚਨਚੇ ਦੀ ਸਾਹਮਣੇ ਕੀ ਦੇਖਿਆ ਬੜੀ ਕਾਲੀ ਬੋਲੀ ਅੰਧੇਰੀ ਉੱਠੀ ਜਿਸਦੇ ਵਿੱਚ ਬੜੇ ਬੜੇ ਦਰਖਤ ਉੱਡਦੇ ਨਜ਼ਰ ਆ ਰਹੇ ਹਨ ਮਰਦਾਨਾ ਬੜਾ ਭੈ ਗੀਤ ਹੋਇਆ ਡਰਿਆ ਅਰਜ ਕੀਤੀ ਰਵੀਬ ਨਿਵਾਸ ਜਿਹੜੀ ਅੰਧੇਰੀ ਦਰਖਤਾਂ ਨੂੰ ਉਡਾ ਸਕਦੀ ਹੈ ਆਦਮੀ ਦੀ ਕੀ ਸੱਤਿਆ ਉੱਥੇ ਠਹਿਰ ਜਾਏ ਐਸਾ ਨਾ ਉਹ ਸਾਨੂੰ ਉਡਾ ਕੇ ਲੈ ਜਾਏ ਗੁਰੂ ਜੀ ਕਹਿੰਦੇ ਮਰਦਾਨੇ ਡਰਨਾ ਘਬਰਾਣਾ ਤੇਰੇ ਸਿਰ ਤੇ ਡੱਡ ਦਾ ਹੱਥ ਹੈ ਭਜਨ ਕਰ ਵਾਹਿਗੁਰੂ ਦਾ ਸੁਖ ਜੋੜ ਉਹਦੇ ਨਾਲ इसी तरह सीता मर्दाने नेत्र मीट के पहल दे विच बिजली लगा दीती। कुछ देर विच ओ अंधेरी लंघ गई। इतने नू गड़े भरने शुरू हो गए। बदल नहीं कुछ नहीं, बड़े बड़े गड़े डिगते हैं। फिर डरया मर्दाना गरीब नुहार, सिर विच इक लग गया, प्राण खत्म हो जान। रोही का मामला किसी ने कफन भी नहीं पाना। गुरु जी कहना मर्दानिया डरना, तेरे सिर ते बहुत डाढ़े का वड्डे दा हाथ है, तेनू कोई डर नहीं, तू भजन कर वाहिगुरु का। फिर मर्दाने ने ऐसा ही किया और दूर दूर गिरे, नेड़े कोई नहीं डिगया और सब खत्म हो गए। इतने नू की देखिया, सामने एक बड़ा विकराल स्वरूप, सुनहरी केश, अगवाऊ अखां मचदियां, एक हथ विच जवान एक हथ विच अग्नि पकड़ी, मारो मार करदा चला आ रहा। मर्दाना उन्हूं देख के तो बहुत ही डरिया, गरीब ना पता नहीं भूत है, प्रेत है, देव है या दैत है। दो बलावा तो बचे इन्हें नहीं छड़ना, किवें मुंह वड्डी चला आ गया। मुंह च पा जाएगा, गुरु जी कहण लगे वाहिगुरु दा भजन कर। भूत प्रेत मनुखां विच ही हुंदे ने, भूत प्रेतां नूं कहिंदे जिहड़े लोग छड़िए हुंदे, लोगां नूं छड़न दा सुभाग नहीं आंदा, वाहिगुरु दा भजन नहीं करदे, इउं कहिंदे ने गुरु जी। भूत लोको जिहड़े शमशान भूमिका दसे। उन्होंने रहने वाले ਆਦਮੀਆਂ ਨੂੰ ਭੁਗਤ ਦੱਸਿਆ, ਜਨਾਨੀਆਂ ਨੂੰ ਭੁਗਤਣੀਆਂ ਦੱਸਿਆ। ਪਰ ਜਿਹਨਾਂ ਘਰਾਂ ਦੇ ਵਿੱਚ ਵਾਹਿਗੁਰੂ ਦੇ ਪਿਆਰਿਆਂ ਦੇ ਚਰਨ ਧੋਣਾ ਚਿੱਕੜ ਹੋਇਆ ਰਹਿੰਦਾ ਔਰ ਵਾਹਿਗੁਰੂ ਦੇ ਨਾਮ ਦੀ ਬਾਣੀ ਦੀ ਧੁਨੀ ਉੱਠਦੀ ਰਹਿੰਦੀ ਹੈ, ਉਹ ਘਰ ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੋਇਆ ਕਰਦੇ। ਇਸ ਕਰਕੇ ਗੁਰੂ ਜੀ ਕਹਿੰਦੇ ਮਰਦਾਨਿਆਂ, ਭੂਤ ਤਾਂ ਉਹਨਾਂ ਨੂੰ ਕਹਿੰਦੇ ਜਿਹਨਾਂ ਲੋਕਾਂ ਦੀ ਭੂਤ ਬਿਰਤੀ ਪ੍ਰਧਾਨ ਹੈ। ਇਸ ਵਾਸਤੇ ਤੂੰ ਡਰਨਾ, ਇਹ ਬਚਨ ਬਲਾਸ ਹੋ ਹੀ ਰਿਹਾ ਸੀ ਜਿਸ ਤੋਂ ਮਰਦਾਨਾ ਭੂਤ ਜਾਣ ਕੇ ਡਰਦਾ ਸੀ। ਉਹ ਆਇਆ, ਆ ਕੇ ਅਸ਼ਟਾਂਗ ਦੰਡਵਤ ਕੀਤੀ, ਲੰਮਾ ਪੈ ਕੇ ਡੰਡੇ ਅੰਗ ਅੱਠੇ ਅੰਗ ਲਗਾ ਕੇ ਜੋ ਨਮਸਕਾਰ ਕਰਨੀ ਹੈ ਉਸਨੂੰ ਅਸ਼ਟਾਂਗ ਦੰਡਵਤ ਕਹਿੰਦੇ ਹਨ। ਨਮਸਕਾਰ ਦੀਆਂ ਬਹੁਤ ਕਿਸਮਾਂ ਹਨ ਪਰ ਅਸ਼ਟਾਂਗ ਦੰਡਵਤ ਦਾ ਬਹੁਤਾ ਮਹੱਤਵ, ਸਭ ਤੋਂ ਅੱਛੀ ਨਮਸਕਾਰ ਮੰਨਿਆ ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਵਤ ਪੁਨ ਵੱਡਾ ਹੈ। ਆ ਕੇ ਉਸਨੇ ਅਸ਼ਟਾਂਗ ਦੰਡਵਤ ਕੀਤੀ ਤੇ ਗਲ ਚ ਪੱਲਾ ਪਾ ਕੇ ਸਾਹਮਣੇ ਖੜਾ ਹੋ ਗਿਆ। ਗੁਰੂ ਜੀ ਨੇ ਪੁੱਛਿਆ, ਤੂੰ ਕੌਣ ਹੈ, ਕਿਉਂ ਆਇਆ, ਤੇਰਾ ਕੀ ਪ੍ਰਯੋਜਨ ਹੈ, ਤੇਰਾ ਕੀ ਮਤਲਬ ਹੈ। ਉਸਨੇ ਅਰਜ਼ ਕੀਤੀ, ਮਹਾਰਾਜ ਆਪ ਇਸ ਯੁੱਗ ਦੇ ਤਾਰਕ ਹੋ, ਮੈਂ ਇਹ ਯੁੱਗ ਦਾ ਰਾਜਾ ਹਾਂ। ਯਾਨੀ ਆਪਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸਰੀਰ ਧਾਰਨ ਕੀਤਾ, ਪਰ ਮੈਂ ਇਹ ਯੁੱਗ ਦਾ ਰਾਜਾ ਨੇ ਕਲਯੁਗ ਹਾਂ। ਪਹਿਲੀਆਂ ਦੋ ਸ਼ਰਾਰਤਾਂ ਅੰਧੇਰੀ ਵਗਣੀ ਔਰ ਗੜੇਵਰ ਨੇ ਮੇਰੇ ਵੱਲੋਂ ਹੀ ਸਨ, ਪਰ ਆਪ ਸਵੇਰ ਵਾਂਗੂ ਅਚਲ ਰਹੇ, ਇਸ ਕਰਕੇ ਮੈਂ ਆਪ ਦੀ ਸ਼ਰਨ ਆਇਆ ਹਾਂ। ਮੈਥੋਂ ਵੀ ਕੁਛ ਸੇਵਾ ਲਓ, ਜਿਵੇਂ ਹੋਰ ਲੋਕਾਂ ਤੋਂ ਸੇਵਾ ਲੈ ਕੇ ਉਹਦਾ ਭਲਾ ਕਰ ਦਿਓ। ਗੁਰੂ ਜੀ ਕਹਿਣ ਲੱਗੇ, ਸਾਨੂੰ ਸੇਵਾ ਦੀ ਕੋਈ ਲੋੜ ਨਹੀਂ, ਇੱਛਾ ਨਹੀਂ, ਅਸੀਂ ਸੇਵਾ ਦੇ ਚਾਹਵਾਨ ਨਹੀਂ। ਉਸਨੇ ਅਰਜ਼ ਕੀਤੀ, ਠੀਕ ਹੈ ਗਰੀਬ ਨਿਵਾਜ, ਆਪ ਨੂੰ ਕੋਈ ਇੱਛਾ ਨਹੀਂ, ਅਵਤਾਰ ਧਾਰਨ ਦੀ ਵੀ ਕੋਈ ਇੱਛਾ ਨਹੀਂ ਸੀ, ਦੁਨੀਆਂ ਦੇ ਫਾਇਦੇ ਵਾਸਤੇ, ਦੁਨੀਆਂ ਦੇ ਉਧਾਰ ਵਾਸਤੇ ਆਪਨੇ ਅਵਤਾਰ ਧਾਰਨ ਕੀਤਾ। ਇਸੀ ਤਰ੍ਹਾਂ ਹੋਰਾਂ ਤੋਂ ਸੇਵਾ ਲੈਂਦੇ ਹੋ, ਉਹ ਵੀ ਆਪ ਨੂੰ ਕੋਈ ਇੱਛਾ ਨਹੀਂ, ਉਹ ਵੀ ਉਹਨਾਂ ਦੇ ਫਾਇਦੇ ਵਾਸਤੇ। ਇਸੀ ਤਰ੍ਹਾਂ ਮੇਰੇ ਫਾਇਦੇ ਵਾਸਤੇ, ਮੇਰੇ ਲਾਭ ਵਾਸਤੇ ਮੈਥੋਂ ਵੀ ਕੁਛ ਸੇਵਾ ਲਓ। ਗੁਰੂ ਜੀ ਕਹਿਣਾ, ਕੀ ਸੇਵਾ ਕਰੇਗਾ ਤੂੰ? ਉਹ ਕਹਿਣਾ, ਦੇਖੋ ਮਹਾਰਾਜ, ਆਪ ਕਦੇ ਰਾਜਿਆਂ ਰਾਣੇ ਦੇ ਜਾਂਦੇ ਹੋ, ਕਦੇ ਚੋਰਾਂ ਠੱਗਾਂ ਰਾਕਸ਼ਾਂ ਦੇ ਘਰ ਪਹੁੰਚਦੇ ਹੋ, ਕਦੇ ਜੰਗਲਾਂ ਦੀਆਂ ਬਾਨਾਂ ਵਿੱਚ ਆਪ ਨੂੰ ਸਮਾਂ ਗੁਜ਼ਾਰਨਾ ਪੈਂਦਾ ਹੈ, ਕਦੇ ਬਹੁਤ ਬਿਖਰੇ ਥਾਵਾਂ ਵਿੱਚ ਵੀ ਆਪ ਨੂੰ ਜਾਣਾ ਪੈਂਦਾ ਹੈ। ਮੈਨੂੰ ਹੁਕਮ ਕਰੋ, ਆਪ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਛੇ ਅੱਛੇ ਮਹਿਲ ਆਪਦੇ ਵਾਸਤੇ ਤਿਆਰ ਕਰ ਦਿਆ ਕਰਾਂਗਾ, ਜਿਹਨਾਂ ਵਿੱਚ ਹਰ ਕਿਸਮ ਦਾ ਆਰਾਮ ਹੋਵੇ। ਸੋ ਇਹ ਸੇਵਾ ਮੈਂ ਕਰ ਸਕਦਾ, ਮੇਰੇ ਹੱਥ ਵਿੱਚ ਇਹ ਸਭ ਕੁਛ ਹੈ, ਸਾਰੇ ਸੰਸਾਰ ਦੀ ਵਿਭੂਤੀ ਦੇ ਅਧੀਨ ਹੈ। ਇਹ ਬਚਨ ਸੁਣ ਕੇ ਗੁਰੂ ਜੀ ਨੇ ਉਸ ਮੌਕੇ ਸ੍ਰੀ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਦੱਸਿਆ ਵੀ ਜਿਹੜੇ ਪਦਾਰਥ ਇਹ ਕਲਯੁਗ ਸਾਨੂੰ ਦੱਸਦਾ ਹੈ, ਇਹਨਾਂ ਦੀ ਸ਼ਾਂਤ ਨਹੀਂ ਹੈ, ਸ਼ਾਂਤੀ ਦਾ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੈ, ਉਸ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਸ਼ਾਂਤ ਹੈ ਨਹੀਂ। ਗੁਰੂ ਜੀ ਨੇ ਉਸ ਮੌਕੇ ਐਸੇ ਉਚਾਰਨ ਕੀਤਾ, ਨਾਮ ਤੋਂ ਬਿਨਾਂ ਜੁੜਾ ਜਗ ਹੋਏ ਜਰਬਲ ਜਾ। ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਂ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਮਨ ਸ਼ਾਂਤ ਔਰ ਸੁਖੀ ਨਹੀਂ ਹੁੰਦਾ। ਯਾਨੀ ਹੋਰ ਕੋਈ ਵੀ ਵਸਤੂ ਮਨ ਨੂੰ ਸ਼ਾਂਤ ਔਰ ਸੁਖੀ ਨਹੀਂ ਕਰ ਸਕਦੀ। ਪੀਸ ਔਫ ਮਾਇੰਡ ਤੋਂ ਬਿਨਾਂ, ਮਨ ਦੀ ਸ਼ਾਂਤੀ ਤੋਂ ਬਿਨਾਂ, ਤਿੰਨਾਂ ਲੋਕਾਂ 14 ਭਵਨਾਂ ਵਿੱਚ ਕੋਈ ਵੀ ਵੱਡਾ ਪਦਾਰਥ ਨਹੀਂ। ਇਸ ਕਰਕੇ ਸਭ ਤੋਂ ਵੱਡਾ ਸੁੱਖ ਪੀਸ ਔਫ ਮਾਇੰਡ, ਮਨ ਦੀ ਸ਼ਾਂਤੀ ਹੈ। ਇਹ ਭਜਨ ਤੋਂ ਬਿਨਾਂ ਹੈ ਨਹੀਂ ਕਿਸੇ ਵਸਤੂ ਦੇ ਵਿੱਚ। ਇਸ ਕਰਕੇ 10 ਦਿਨ ਸੁੰਦਰ ਸੇਜ, ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੁਹਿਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾ ਹੈ ਵਿਸੂਰੇ, ਸੋ ਪਰ ਚਿਤਨ ਆਵਹੀ ਬਿਸ਼ਟਾ ਕੇ ਖੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵੀ ਸ਼ਾਂਤ ਨਹੀਂ। ਗੁਰੂ ਜੀ ਕਹਿਣ ਲੱਗਿਆ ਕਰ ਜੋ ਇਹ ਚੀਜ਼ਾਂ ਸ਼ਾਂਤ ਰੂਪ ਨੇ, ਉਸ ਮੌਕੇ ਤੇ ਲੀ ਪੌੜੀ ਸ਼ਬਦੀ ਸ੍ਰੀ ਰਾਗ ਦੀ। ਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਇਉਂ ਕਹਿੰਦੇ ਹਾਂ,
ਕਿਤੇ ਭੁੱਲ ਨਾ ਜਾਇਓ ਮਨਾ ਮੇਰੇ ਰਿਆ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੇ ਨਾ, ਹਰ ਦਿਨ ਜੀਓ ਜਲ ਵੱਲ ਜਾਓ। ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਾਹੀ ਥਾਂ। ਮਨ ਨੂੰ ਸ਼ਾਂਤ ਕਰਨ ਵਾਸਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕੋਈ ਥਾਂ ਨੀ, ਕੋਈ ਵਸਤੂ ਨੀ। ਮੈਂ ਆਪਣੇ ਗੁਰੂ ਅਕਾਲ ਪੁਰਖ ਪਰਮੇਸ਼ਵਰ ਨੂੰ ਪੁੱਛ ਕੇ ਦੇਖਿਆ, ਉਹਨਾਂ ਇਹੀ ਪੁੱਛ ਕਿਹਾ ਵੀ ਮਨ ਨੂੰ ਸ਼ਾਂਤ ਕਰਨ ਵਾਲੀ ਵਸਤੂ ਵਾਹਿਗੁਰੂ ਦਾ ਨਾਮ, ਉਸਦਾ ਭਜਨ ਹੀ ਹੈ। ਇਉਂ ਫਿਰ ਦੂਜੀ ਪੌੜੀ ਦੇ ਵਿੱਚ ਆਪਨੇ ਉਚਾਰਨ ਕਰਕੇ ਦੱਸਿਆ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾ ਮੋਹਣੀ ਮੁਖਮਣੀ ਸੋਹ, ਕਰਹਿ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਇਹ ਵੀ ਚੀਜ਼ਾਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਨੇ। ਫਿਰ ਕਲਯੁਗ ਨੇ ਅਰਜ਼ ਕੀਤੀ, ਮਹਾਰਾਜ ਸਿੱਧੀ ਸਿੱਧੀ ਨਿਧੀ ਈਸ਼ਰੀ ਵਿਭੂਤੀ ਇਹ ਵੀ ਮੇਰੇ ਹੱਥ ਵਿੱਚ ਹੈ, ਇਹਨੂੰ ਦਿਖਾ ਕੇ ਤਮਾਮ ਦੁਨੀਆਂ ਨੂੰ ਆਪਣੇ ਹੁਕਮ ਵਿੱਚ ਚਲਾਓ। ਗੁਰੂ ਜੀ ਕਹਿਣ ਲੱਗੇ ਇਹਨਾਂ ਵਿੱਚ ਵੀ ਸ਼ਾਂਤ ਨਹੀਂ। ਅਗਰ ਇੱਡੀ ਸਿੱਧੀ ਨਿਧੀ ਵਿੱਚ ਸ਼ਾਂਤ ਹੁੰਦੀ ਤਾਂ ਗੁਰੂ ਬਾਬਾ ਜੀ ਦਾ ਮਿਲਾਪ ਕਈ ਦਫ਼ਾ ਸਿੱਧਾ ਨਾ ਹੋਇਆ। ਉੱਥੋਂ ਕੋਈ ਕੋਈ ਤਾਂ ਸ਼ਾਂਤ ਚਿੱਤ ਹੁੰਦਾ,
ਵਰਨਾ ਤਮਾਮ ਦੇ ਮਨ ਉਹ ਤਪਦੇ ਸਨ ਜਿਵੇਂ ਪੱਠ ਵਿੱਚ ਦਾਣਾ ਪਵੀਦਾ ਹੁੰਦਾ। ਉਹਨਾਂ ਨੂੰ ਸ਼ਾਂਤ ਪ੍ਰਾਪਤ ਨਹੀਂ ਸੀ ਕਿਉਂਕਿ ਅਜੇ ਤੱਕ ਮੰਜ਼ਲੇ ਮਕਸੂਦ ਤੇ ਪਹੁੰਚੇ ਨਹੀਂ ਸਨ। ਉਰਾ ਉਰਾ ਹੀ ਜੋ ਈਸਰੀ ਵਿਭੂਤੀ ਮਾਇਆ ਹੈ ਵਿਦਿਆ ਸਿੱਧੀ ਇਸ ਵਿੱਚ ਹੀ ਅਟਕ ਗਏ ਸਨ। ਇਉਂ ਗੁਰੂ ਜੀ ਨੇ ਕਿਹਾ ਸਿੱਧ ਹੋਮਾ ਸਿੱਧ ਲਾਏ ਰਿਧਿ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਆਖੇ ਪਾਓ ਮਤ ਦੇਖ ਭੂਲਾ ਵੀਸਾ ਤੇਰਾ ਚਿਤਨ ਆਵੇ ਨਾ। ਸੁਖਦਾਤਾ ਸ਼ਾਂਤੀ ਦਾਤਾ ਵਹਿਰ ਦਾ ਨਾਮ ਹੈ। ਫਿਰ ਕਲਯੁਗ ਨੇ ਅਰਜ਼ ਕੀਤੀ ਮਹਾਰਾਜ ਤਮਾਮ ਦੁਨੀਆਂ ਦਾ ਤਖ਼ਤ ਤਮਾਮ ਦੁਨੀਆਂ ਦੇ ਰਾਜ ਦਾ ਤਖ਼ਤ ਮੇਰੇ ਹੱਥ ਵਿੱਚ ਹੈ ਉਸ ਤੇ ਬੈਠ ਕੇ ਆਪ ਰਾਜ ਕਰੋ ਤਮਾਮ ਦੁਨੀਆਂ ਨੂੰ ਹੁਕਮ ਵਿੱਚ ਚਲਾ ਕੇ ਉਹਨਾਂ ਦੇ ਉੱਪਰ ਆਪਣੀ ਸਾਧਨਾ ਰੱਖੋ। ਗੁਰੂ ਜੀ ਨੇ ਚੌਥੀ ਪੌੜੀ ਵਿੱਚ ਐਸੇ ਉਚਾਰਨ ਕੀਤਾ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੇ ਨਾ। ਇਹ ਵੀ ਸ਼ਾਨਦਾਤਾ ਨਹੀਂ ਜੇਕਰ ਬਾਦਸ਼ਾਹੀਆਂ ਵਿੱਚ ਸ਼ਾਂਤ ਤੇ ਸੁਖ ਹੁੰਦਾ ਗੋਰਖ ਦੇ ਅਨੇਕਾਂ ਚੇਲੇ ਰਾਜਿਆਂ ਰਾਜਿਆਂ ਦੇ ਪੁੱਤਰ ਸਨ ਰਾਜ ਵਿਭੂਤੀ ਆਦਿ ਨੂੰ ਛੱਡ ਕੇ ਉਹ ਜੋਗੀ ਬਣੇ ਸਨ ਕੰਨਾਂ ਚ ਮੁੰਦਰਾਂ ਪਵਾਈਆਂ ਸਨ। ਜੇਕਰ ਸੱਚਮੁੱਚੀ ਰਾਜ ਭਾਗ ਦੇ ਸੁਖ ਹੁੰਦਾ ਉਹ ਐਂ ਕਿਉਂ ਕਰਦੇ ਉਹ ਕਿਸੇ ਪੂਰੇ ਸੁਖ ਸੱਚੇ ਸੁਖ ਅਵਿਨਾਸ਼ੀ ਸੁਖ ਦੀ ਤਲਾਸ਼ ਵਿੱਚ ਉਹਨਾਂ ਨੇ ਇਹ ਕੁਛ ਕੀਤਾ ਸਭ ਕੁਛ ਛੱਡਿਆ ਇਸ ਕਰਕੇ ਇਹਦੇ ਵਿੱਚ ਵੀ ਸੁਖ ਨਹੀਂ। ਸੁਖਦਾਤਾ ਕੇਵਲ ਵਾਹਿਗੁਰੂ ਦਾ ਭਜਨ ਹੀ ਹੈ ਇਸ ਕਰਕੇ ਫਰਮਾਉਂਦੇ ਹਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ ਅਖੰਡ ਯੱਗ ਦਾ ਫਲ ਇੰਦਰ ਪਦਵੀ ਹੁੰਦਾ ਰਾਜਾ ਬਲ ਉਸਨੇ ਯੱਗ ਆਰੰਭੇ ਸਵਰਗ ਦੇ ਰਾਜ ਵਾਸਤੇ ਸੌ ਯੱਗ ਕਰ ਲਿਆ। ਉਸ ਮੌਕੇ ਇੰਦਰ ਨੂੰ ਫਿਕਰ ਪੈ ਗਿਆ ਮੇਰੀ ਇੰਦਰ ਪਦਵੀ ਖੁਸ ਜਾਏਗੀ ਮੈਨੂੰ ਗਰਾਇਆ ਜਾਏਗਾ ਅਗਰ ਇੱਕ ਯੱਗ ਹੋਰ ਇਸਨੇ ਸੰਪੂਰਨ ਕਰ ਲਿਆ। ਜਾ ਕੇ ਭਗਵਾਨ ਦੇ ਪਾਸ ਰੋਣ ਲੱਗਾ महाराज मेरी रक्षा करो। भगवान ने पूछा क्यों की गल? कहने लगे राजे बल ने यज्ञ आरंभ किए हैं, 100 तक कर चुका है, अब एक यज्ञ और सिरे चढ़ गया तो स्वर्ग का राजा इंद्र बन जाएगा, मेनू गिराया जाएगा, इस वास्ते मेरी रक्षा करो। भगवान कहने लगे चंगा मैं जाना हां, देखता परीक्षा करना हां। उथे बाबा रूप धार के वेदा नी रीतियां आके गाउन लगे, उथे खैर बाबा रूप धार के उस यज्ञ पताल का राज दिता, इंद्र की रक्षा की थी। याने इंद्र 101 अखंड यज्ञ का फल इंद्र पदवी हुंदा, और इंद्र जो ईश्वर की अवधि है, याने जिस्मानी सुखा का रिकॉर्ड है, जितने जिस्मानी सुख स्वर्ग दे राजे इंद्र नूं प्राप्त हैं, किसी भी देहधारी नूं प्राप्त नहीं। 33 करोड़ देवता ते उसका हुक्म है, 96 करोड़ मेघमा उसके अधीन है, 1000 पश्चरा उसके खड़े विच नाच छाच करने वाली, 1000 नहीं किन्नर ते गंधर्व, किन्नर तारा दे साज बजाने वाले गवैया का नाम है, गंधर्व चमड़े दे जोड़ी आप साज बजाने दे गवैया का नाम है, यह जे 1000 आई हैं हमेशा राग रंगते रहते हैं। फिर जिस दे स्वर्ग दे विच नंदन बन जैसे बगीचे, जिस बगीचे का सानी तिना लोगों 14 पवन विच कोई भी नहीं है, फिर जिस दे स्वर्ग लोग भी सुनहरी ते रुपहरी नहर चल रही, कितने कितने मंगले हीरे लाल जार जट मकान आदि हैं, जितने जिस्मानी सुख स्वर्ग दे राजे इंद्र नूं प्राप्त हैं, उतने किसी भी देहधारी नूं प्राप्त नहीं। पर फिर भी उसका मन यो पुजदा है जिवें पट विच दाणा पुजदा, दुखी है, अशांत है, सोचता है, विचार करता है भी की कारण, की सबब, किसी वस्तु की कमी जरूर होनी है जिस करके मेरा मन पूरा शांत नहीं, पूरा सुखी नहीं, अपने आप कुछ नहीं समझ पिया, फिर ख्याल आया किसी नूं पुछिए, सोचता है किनू पुछा, मात लोग विच जाके किसी राजे महाराजे बादशाह नूं पुछा, वो तो सब मेरे छोटा दर्जा रखते हैं, वो की दस सकणगे। फिर ख्याल आया कोई आत्म रसिया पुरुष जिसकी चित वृत्ति आनंद सागर वहल नाल लिवलीन हुंदी होवे, वो मेरे सवाल का माकूल जवाब दे सकेगा। स्वयं उसने 4 फल ले देवलोक तो इस शास्त्र मर्यादा ने मुख रखता होया, महापुरुष नूं मिलन जाइए, गुरु नूं मिलन जाइए, खालियत कदे ना जाइए, भावे फुल लै जाइए, तो लैचियां लै जाइए, दातल लै जाइए, कोई चीज भी लै जाओ, खालियत ना जाओ। इस शास्त्र मर्यादा नूं मद्देनजर रखदिआं उसने 4 फल देवलोक तो लै, ओ इस नाथ लोक विच किसे घने जंगल विच पहुंचा, की देखता है, एक बड़ा छतरीदार दरख्त है, उस दे 4 महात्मा बैठे हुए हैं, उन्होंने दे आसन जमे हैं, चौकड़े लगे हैं, नेत्र मिटे हैं, बीतियां दसवीं द्वार चढ़िया हैं, समाधियां लगिया हुई हैं, उपर भावे उन्होंने पास कोई भी भूति नहीं है, कोई पदार्थ नहीं है, लेकिन चेहरे उपर जलाल है, दूरों देख के सोचता भी इन्हों तो मेरा मतलब हल होगा, उड़ीकता रहा भी कदों समाधियां तो उठान हो, मैं अपना सवाल अगे रखा, बैठा रहा बैठा रहा। ये अगे महात्मा जो बैठे सन उन्होंने नेत्र खोले, बाकी 3 महात्मा जो समाधि विच ही सन, इंद्र अगे वधिया, उसने 4 फल अगे रखे, मत्था टेक के सामने बैठ गया। उन्होंने महात्मा ने उसनू नहीं पूछा तू कौन है, कितों आया है, काले वास्ते आया है, तेरा की प्रयोजन, कुछ नहीं पूछा। कुछ देर इधर उधर देख के फिर नेत्र मीट ले, फिर अपनी सूरत नू खिंच के 10 बार लै गए, समाधि हो जाते हैं। इंद्र बड़ा हैरान होया, बेशर की गल है, मैं स्वर्ग का राजा इंद्र, यह भी हैंकड़ चित विच है, मैं स्वर्ग का राजा इंद्र हां, ਖੇਤੀ ਗੁਰ ਦੇਵਤਾ ਤੇ ਮੇਰਾ ਹੁਕਮ। ਫੇਰ ਇਹ ਸਾਹਿਬ ਜੀ ਗੱਲ ਹੈ, ਮੈਨੂੰ ਇਹਨਾਂ ਪੁੱਛਿਆ ਵੀ ਨੀ, ਜੋ ਫਲ ਚਾਰ ਅੱਗੇ ਰੱਖੇ ਸੀ ਉਹਨਾਂ ਵਿੱਚ ਇੱਕ ਫਲ ਲੈ ਕੇ ਦਰਖਤ ਦੇ ਓਹਲੇ ਹੋ ਕੇ ਬਹਿ ਜਾਣ, ਬਈ ਜਦੋਂ ਫਿਰ ਸਮਾਧੀਆਂ ਤੋਂ ਉਠਾਉਣ ਹੋਣਗੇ ਮੈਂ ਆਪਣੇ ਸਵਾਲ ਦਾ ਜਵਾਬ ਜ਼ਰੂਰ ਲੈ ਕੇ ਜਾਣਾ ਹੈ। ਕੁਛ ਦੇਰ ਤੋਂ ਬਾਅਦ ਫਿਰ ਉਹ ਚਾਰੇ ਮਹਾਤਮਾ ਸਮਾਧੀਆਂ ਤੋਂ ਉਠਾਉਣ ਹੋਏ। ਜਿਸ ਮਹਾਤਮਾ ਦੇ ਅੱਗੇ ਚਾਰ ਫਲ ਰੱਖੇ ਸਨ, ਹੁਣ ਤਿੰਨ ਹਨ, ਇੱਕ ਫਲ ਰਹਿਰਾਦਰ ਹੈ, ਉਹਨਾਂ ਪੁੱਛਿਆ ਕੋਈ ਸ਼ਖਸ ਆਇਆ ਸੀ, ਉਸਨੇ ਚਾਰ ਫਲ ਰੱਖੇ ਸਨ ਇੱਥੇ ਲਿਆ ਕੇ, ਹੁਣ ਤਿੰਨ ਹਨ, ਇੱਕ ਨਹੀਂ ਹੈ, ਕਿੱਧਰ ਗਿਆ? ਉਹਨਾਂ ਮਹਾਤਮਾ ਨੇ ਜੋ ਤਿੰਨ ਸਨ ਕਿਹਾ ਵੀ ਸਾਨੂੰ ਕੁਛ ਨਹੀਂ ਪਤਾ, ਤੁਹਾਡੇ ਅੱਗੇ ਲਿਆ ਕੇ ਰੱਖੇ ਹੋਣਗੇ ਕਿਸੇ ਨੇ ਤੇ ਸਾਨੂੰ ਪਤਾ ਕੁਛ ਨਹੀਂ। ਪ੍ਰਤਿਗਿਆ ਕਰਵਾਈ ਗਈ ਵੀ ਪ੍ਰਤਿਗਿਆ ਕਰੋ, ਅਗਰ ਤੁਸੀਂ ਫਲ ਨਹੀਂ ਉਠਾਇਆ ਤਾਂ। ਪਹਿਲੇ ਮਹਾਤਮਾ ਨੂੰ ਪੁੱਛਿਆ, ਉਹ ਕਹਿਣਗੇ ਹਾਂ ਜੇਕਰ ਮੈਨੇ ਫਲ ਉਠਾਇਆ ਹੋ, ਮੈਨੂੰ ਇਹ ਪਾਪ ਲੱਗ ਜਾਏ, ਇਹ ਦੋਸ਼ ਲੱਗ ਜਾਏ, ਮੈਨੂੰ ਇਹ ਆਤਮ ਆਨੰਦ ਜਿਸ ਆਨੰਦ ਵਿੱਚ ਮੈਂ ਮਸਤ, ਜਿਸ ਦੇ ਮੁਕਾਬਲੇ ਵੀ ਸਵਰਗ ਆਦਿ ਦੇ ਰਾਜ ਹੇਠ ਭੋਜਨ ਗੰਧਗਲੀ ਦੀ ਨਿਆਈ ਪ੍ਰਤੀਤ ਹੁੰਦੇ, ਇਹ ਅਨੰਤਤਾ ਮੈਨੂੰ ਭੁੱਲ ਜਾਵੇ, ਮੇਰਾ ਸਰੀਰ ਅਤਿਅੰਤ ਬੋਝਲ ਤੇ ਪਾਰਾ ਹੋ ਜਾਵੇ। ਯਾਨੀ ਉਸਨੇ ਦੱਸਿਆ ਆਤਮ ਆਨੰਦ ਦਾ ਭੁੱਲ ਜਾਣਾ ਔਰ ਸਰੀਰ ਦਾ ਬਹੁਤਾ ਬੋਝਲ ਹੋ ਜਾਣਾ, ਪਾਪ ਦਾ ਫਲ ਹੋਇਆ ਕਰਨਾ। ਦੂਸਰੇ ਮਹਾਤਮਾ ਤੋਂ ਪੁੱਛਿਆ, ਉਹ ਕਹਿੰਦਾ ਹਾਂ ਜੇ ਮੈਂ ਫਲ ਉਠਾਇਆ ਹੋ, ਮੈਨੂੰ ਇਹ ਆਤਮ ਆਨੰਦ ਭੁੱਲ ਜਾਵੇ ਜਿਸ ਵਿੱਚ ਮੈਂ ਹੁਣ ਦਿਵਲੀਨ ਤੇ ਮਸਤ ਹਾਂ, ਔਰ ਮੈਨੂੰ ਮਾਤ ਲੋਕ ਵਿੱਚ ਕਿਸੇ ਇਲਾਕੇ ਦਾ ਰਾਜਾ ਬਣਾ ਦਿੱਤਾ ਜਾਵੇ, ਇਹ ਮੈਨੂੰ ਪਾਪ ਲੱਗ ਜਾਵੇ। ਇਹ ਗੱਲਾਂ ਇੰਦਰ ਸੁਣੀ ਜਾਂਦਾ। ਤੀਸਰੇ ਮਹਾਤਮਾ ਨੂੰ ਪੁੱਛਿਆ, ਤੁਸੀਂ ਦੱਸੋ, ਕਹਿਣ ਲੱਗੇ ਜੇਕਰ ਮੈਨੇ ਫਲ ਉਠਾਇਆ ਹੋ ਤਾਂ ਮੈਨੂੰ ਇਹ ਆਤਮ ਆਨੰਦ ਭੁੱਲ ਜਾਵੇ, ਮੈਨੂੰ ਮਹਾਨੀਚ ਸਵਰਗ ਦਾ ਰਾਜ ਇੰਦਰ ਪਦਵੀ ਮਿਲ ਜਾਏ। ਇਹਨਾਂ ਲਫ਼ਜ਼ਾਂ ਦਾ ਸੰਬੋਧਨ ਕੀਤਾ। ਇਹ ਗੱਲਾਂ ਇੰਦਰ ਸੁਣੀ ਜਾ ਰਿਹਾ ਹੈ, ਹੈਰਾਨ ਵੀ ਹੋ ਰਿਹਾ ਸੀ, ਰਾਜ ਆਦਿ ਉਹਨਾਂ ਦਾ ਫਲ ਹੁੰਦਾ, ਤਪ ਆਦਿ ਦਾ ਫਲ ਹੁੰਦਾ, ਫਿਰ ਸਵਰਗ ਦਾ ਰਾਜ ਤਾਂ ਪੁੱਤਰ ਪੁੱਤ ਅਖੰਡ ਯੱਗ ਦਾ ਫਲ ਹੈ, ਇਹ ਇਸ ਨੂੰ ਮਹਾਨੀਚ ਕਰਕੇ ਸੱਦੇ ਹਨ ਔਰ ਪਾਪ ਦਾ ਫਲ ਦੱਸ ਰਹੇ ਹਨ, ਪਤਾ ਨੀ ਇਹਨਾਂ ਨੂੰ ਕਿਤਨਾ ਸੁਖ ਪ੍ਰਾਪਤ ਹੋਵੇਗਾ। ਸਵਯੰ ਕਰਕੇ ਜਿਸ ਵਕਤ ਇਹਨਾਂ ਨੇ ਇਹ ਪ੍ਰਤਿਗਿਆ ਕੀਤੀ, ਮਹਾਤਮਾ ਨੇ ਆਵਾਜ਼ ਦਿੱਤੀ, ਜਿਸ ਨੇ ਸਾਡਾ ਫਲ ਉਠਾਇਆ ਹੈ ਸਾਹਮਣੇ ਆਵੇ, ਵਰਨਾ ਉਸ ਨੂੰ ਸ਼ਰਾਪ ਦਿੱਤਾ ਜਾਏਗਾ। ਇੰਦਰ ਉਹ ਫਲ ਲੈ ਕੇ ਅੱਗੇ ਆਇਆ, ਫਲ ਅੱਗੇ ਰੱਖ ਕੇ ਮੱਥਾ ਟੇਕ ਕੇ ਸਾਹਮਣੇ ਬੈਠ ਗਿਆ। ਪੁੱਛਣ ਲੱਗੇ, ਤੂੰ ਕੌਣ ਹੈ, ਕਿਉਂ ਆਇਆ ਹੈ, ਤੇਰਾ ਕੀ ਮਤਲਬ ਹੈ? ਉਸਨੇ ਕਿਹਾ, ਮਹਾਰਾਜ ਮੈਂ ਸਵਰਗ ਦਾ ਰਾਜਾ ਇੰਦਰ, ਮੈਂ ਦੇਵ ਲੋਕ ਤੋਂ ਸਵਰਗ ਲੋਕ ਤੋਂ ਇੱਕ ਸਵਾਲ ਪੁੱਛਣ ਵਾਸਤੇ ਆਇਆ ਹਾਂ, ਮੈਂ ਹੀ ਚਾਰ ਫਲ ਲੈ ਕੇ ਆਇਆ ਸੀ, ਇੱਕ ਫਲ ਲੈ ਕੇ ਮੈਂ ਹੀ ਦਸ ਤੋਂ ਓਹਲੇ ਹੋ ਕੇ ਬੈਠ ਗਿਆ ਸੀ, ਸੋ ਮੈਂ ਇੱਕ ਸਵਾਲ ਲੈ ਕੇ ਆਇਆ ਹਾਂ, ਅਗਰ ਕਿਰਪਾ ਕਰਕੇ ਮੈਨੂੰ ਉਹਦਾ ਸਮਾਧਾਨ ਕਰੋ। ਉਹ ਕਹਿੰਦੇ, ਦੱਸ ਤੇਰਾ ਕੀ ਸਵਾਲ ਹੈ? ਕਹਿਣ ਲੱਗੇ, ਦੇਖੋ ਮੈਂ ਈਸ਼ਵਰ ਦੀ ਉਹਦੀਆਂ ਰਿਕਾਰਡ ਮੇਰੇ ਜਿੰਨਾ ਜਿਸਮਾਨੀ ਸ਼ੁਰੂ ਕਿਸੇ ਵੀ ਦੇਹਧਾਰੀ ਨੂੰ ਪ੍ਰਾਪਤ ਨਹੀਂ, 33 ਕਰੋੜ ਦੇਵਤਾ ਤੇ ਮੇਰਾ ਹੁਕਮ, 96 ਕਰੋੜ ਮਾਰੇ ਮੇਰੇ ਅਧੀਨ, ਔਰ ਨੰਦਨ ਬਣ ਗਏ ਸੀ ਬਗੀਚੇ, ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ, ਕਿਤਨੇ ਕਿਤਨੇ ਮੰਗਲੇ ਹੀਰਾ ਜਾ ਜੱਟ ਮਟਾਣਾ, ਹੋਰ ਜਿਤਨੇ ਜਿਸਮਾਨੀ ਸੁਖ ਹਨ ਇੰਦਰੀਆਂ ਦੇ ਮੈਨੂੰ ਜਿਤਨੇ ਪ੍ਰਾਪਤ ਹਨ, ਕਿਸੇ ਵੀ ਦੇਹਧਾਰੀ ਨੂੰ ਪ੍ਰਾਪਤ ਨਹੀਂ ਹਨ, ਪਰ ਅਸਚਰਜ ਗੱਲ ਇਹ ਹੈ ਮੇਰਾ ਮਨ ਫਿਰ ਵੀ ਇਉਂ ਤੱਪਦਾ ਹੈ ਜਿਵੇਂ ਪੱਠ ਵਿੱਚ ਦਾਣਾ ਪੁੱਜਦਾ, ਇਹ ਕੀ ਕਾਰਨ ਹੈ? ਕਿਰਪਾ ਕਰਕੇ ਦੱਸੋ, ਉਹ ਕਿਹੜੀ ਚੀਜ਼ ਹੈ, ਕਿਸ ਵਸਤੂ ਦੀ ਕਮੀ ਹੈ ਜਿਸ ਕਰਕੇ ਮੇਰਾ ਮਨ ਸ਼ਾਂਤ ਨਹੀਂ ਹੈ, ਸੁਖੀ ਨਹੀਂ ਹੈ? ਇਹ ਬਚਨ ਸੁਣ ਕੇ ਮਹਾਤਮਾ ਮੁਸਕਰਾਏ, ਕਹਿਣ ਲੱਗੇ, ਦੇਵਰਾਜ ਇੰਦਰ, ਜਿਹੜੀ ਵਸਤੂ ਮਨ ਨੂੰ ਸ਼ਾਂਤ ਕਰਨ ਵਾਲੀ ਹੈ ਉਹ ਤੇਰੇ ਸਵਰਗ ਆ ਦੇਵ ਲੋਕਾਂ ਵਿੱਚ ਨਹੀਂ ਪਾਈ ਜਾਂਦੀ, ਉੱਥੇ ਨੀ ਮਿਲਦੀ ਹੈ, ਉੱਥੇ ਤਾਂ ਸਿਰਫ ਕਰਮ ਨਫ਼ਰ ਭੋਗਣ ਵਾਸਤੇ ਹੀ ਜਾਂਦੇ ਹਨ। ਉਹ ਵਸਤੂ ਤਾਂ ਪਰਮੇਸ਼ਰ ਦਾ ਨਾਮ ਹੈ ਜੋ ਮਾਤ ਲੋਕ ਵਿੱਚ ਤੇ ਮਨੁੱਖਾ ਦੇ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ, ਗੁਰੂ ਸ਼ਰਨ ਵਿੱਚ ਆ ਕੇ ਸਤਸੰਗ ਦੁਆਰਾ ਇਸ ਨੂੰ ਪ੍ਰਾਪਤ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਸਕਦਾ, ਹੋਰ ਇਸ ਦਾ ਕੋਈ ਉਪਾਅ ਨਹੀਂ। ਸੋ ਉਸਨੂੰ ਕਿਹਾ ਵੀ ਇਹ ਚੀਜ਼ ਹੈ ਜਿਹੜੀ ਮਨ ਨੂੰ ਸ਼ਾਂਤ ਨਹੀਂ ਹੋਣੀ।
ਸ਼ਾਂਤ ਨਾ ਹੋਵੇ ਜੀ ਬਿਨਾ
ਸੁਖ ਮਾਣਦਾ ਕਿਸ਼ਨਾ ਵਿਸੂਰੇ ਸੋ ਪ੍ਰਭ ਚਿਤਨ ਆਵਹੀ ਬਿਸ਼ਟਾ ਦੇ ਕੀੜਾ। ਜਿਹਨੂੰ ਪ੍ਰਭੂ ਦਾ ਨਾਮ ਚਿਤ ਨਹੀਂ ਆਉਂਦਾ ਕਹਿੰਦੇ ਬਿਸ਼ਟਾ ਦਾ ਕੀੜਾ ਹੈ, ਗੰਦਗੀ ਦਾ ਕੀੜਾ ਹੈ। ਜਿਹਨੂੰ ਹਰ ਨਾਮ ਨਾ ਸ਼ਾਂਤ ਹੋਏ, ਚਿਤ ਬਿਨ ਮਨ ਧੀਰੇ, ਵਾਹਿਗੁਰੂ ਤੇ ਨਾਮ ਤੋਂ ਬਿਨਾ ਮਨ ਨੂੰ ਤਿੰਨਾਂ ਲੋਕਾਂ ਚੌਦਾਂ ਭਵਨਾਂ ਵਿਚ ਕੋਈ ਵੀ ਵਸਤੂ ਸ਼ਾਂਤ ਕਰਨ ਵਾਲੀ ਨਹੀਂ। ਸ਼ਾਂਤੀ ਦਾਤਾ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਦੇਵਰਾਜ ਇੰਦਰ ਨੂੰ ਮਹਾਤਮਾ ਨੇ ਕਿਹਾ ਵੀ ਸ਼ਾਂਤੀ ਦਾਤਾ ਵਾਹਿਗੁਰੂ ਦਾ ਭਜਨ ਹੈ ਜੋ ਕਿ ਮਾਨਕ ਦੇਹ ਵਿਚ ਹੀ ਹੋ ਸਕਦਾ ਹੈ, ਹੋਰ ਕਿਸੇ ਜੋਨੀ ਵਿਚ ਨਹੀਂ ਹੋ ਸਕਦਾ, ਦੇਵ ਲੋਕਾਂ ਵਿਚ ਨਹੀਂ ਇਹ ਪ੍ਰਾਪਤ ਹੋ ਸਕਦਾ, ਇਹ ਤਾਂ ਮਾਨਕ ਦੇ ਮਤ ਲੋਕ ਵਿਚ ਹੀ ਪਾਇਆ ਜਾ ਸਕਦਾ ਹੈ। ਗੁਰੂ ਸ਼ਰਨ ਆ ਕੇ ਸਤਸੰਗ ਦੁਆਰਾ ਵਾਹਿਗੁਰੂ ਦਾ ਪ੍ਰੇਮ ਕਰਕੇ ਮਨ ਨੂੰ ਸ਼ਾਂਤ ਤੇ ਸੁਖੀ ਕੀਤਾ ਜਾ ਸਕਦਾ ਹੈ, ਜੋ ਸਭ ਤੇ ਵੱਡਾ ਸੁਖ ਹੈ। ਹੋਰ ਇਸ ਤੇ ਵੱਡਾ ਸੁਖ ਨਹੀਂ ਤਰੇ। ਭਾਈ ਗੁਰਦਾਸ ਕਹਿੰਦੇ ਹਨ ਵੀਰ ਜਿੱਦਾਂ ਪਿਆੜੀ ਸੁਖ ਸਤਿਗੁਰ ਸ਼ਰਣੀ, ਗੁਰੂ ਸ਼ਰਨ ਤੋਂ ਬਿਨਾਂ ਕਿਤੇ ਸੁਖ ਨਹੀਂ। ਔਰ ਸ਼ਾਸਨ ਇਸ ਕਰਕੇ ਜੇ ਕੋਈ ਇਹ ਖਿਆਲ ਕਰੇ ਹੋਰ ਪਦਾਰਥ ਵਿੱਚ ਸੁਖ ਹੈ, ਸਾਰੀ ਦੁਨੀਆਂ ਲੱਗੀ ਹੋਈ ਹੈ, ਸਾਰੀ ਦੁਨੀਆਂ ਖੱਚਤ ਹੈ, ਉਹਨਾਂ ਚੀਜ਼ਾਂ ਵਿੱਚ ਜ਼ੋਰ ਲਗਾ ਰਹੀ ਹੈ ਜਿਹੜੀ ਚੀਜ਼ ਅੱਜ ਸੁਖਦਾਈ ਹੈ ਕੱਲ ਨੂੰ ਦੁਖਦਾਈ ਪ੍ਰਤੀਤ ਹੋਣ ਲੱਗ ਪੈਂਦੀ ਹੈ, ਜਿਹੜੀ ਕੱਲ ਨੂੰ ਸੁਖਦਾਈ ਹੈ ਪਰਸੋਂ ਨੂੰ ਦੁਖਦਾਈ ਪ੍ਰਤੀਤ ਹੋਣ ਲੱਗ ਪੈਂਦੀ ਹੈ। ਸੁਖ ਸਰੂਪਤਾ ਕੇਵਲ ਵਾਹਿਗੁਰੂ ਹੈ, ਉਹ ਸਾਡੇ ਅੰਦਰ ਹੈ। ਵਾਹਿਗੁਰੂ ਦਾ ਭਜਨ ਕਰਕੇ ਉਸ ਨਾਲ ਜੁੜ ਕੇ ਪਰਮ ਸੁਖ ਪਰਮ ਸ਼ਾਂਤੀ ਦੀ ਪ੍ਰਾਪਤੀ ਇਸ ਮਾਨਕ ਦੇ ਵਿੱਚ ਹੀ ਕੀਤੀ ਜਾ ਸਕਦੀ ਹੈ, ਪਰ ਉਸ ਦੇ ਵਾਸਤੇ ਗੁਰੂ ਸ਼ਰਨ ਵਿੱਚ ਆਉਣਾ ਔਰ ਸਤਸੰਗ ਦੀ ਅਵਸ਼ ਜ਼ਰੂਰਤ ਹੈ। ਗਜਬਜ ਕੇ ਗੁਰੂ ਸਤਿ ਵਿੱਚ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।
ਧੰਨ ਹੈ ਧੰਨ ਹੈ ਧੰਨ ਹੈ।